ਸਾਡੇ ਨਾਲ ਟੈਲੀਫੋਨ ਲਾਈਨ ਤੇ ਇਸ ਸਮੇਂ ਸਾਂਝ ਪਾਈ ਹੈ ਜਸਵਿੰਦਰ ਸਿੱਧੂ ਜੀ ਨੇ, ਜੋ ਕਿ ਸੇਮ ਸੈਕਸ ਮੈਰਿਜ ਦੇ ਹਾਂ ਦੇ ਕੈਂਪੇਨ ਦੇ ਸਪੋਰਟਰ ਸਨ, ਤੇ ਉਹਨਾਂ ਨਾਲ ਅੱਜ ਗੱਲ ਕਰਨ ਜਾ ਰਹੇ ਹਾਂ। ਜਸਵਿੰਦਰ ਜੀ, ਬੜਾ ਹੀ ਨਿੱਘਾ ਸਵਾਗਤ ਹੈ SBS ਪੰਜਾਬੀ ਦੇ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ।
ਬਹੁਤ ਬਹੁਤ ਧੰਨਵਾਦ ਤੁਹਾਡਾ ਪ੍ਰੀਤੀ ਜੀ ਮੇਰੇ ਨਾਲ ਗੱਲ ਕਰਨ ਲਈ।
ਜਸਵਿੰਦਰ ਜੀ, ਤੁਸੀਂ ਹਾਂ ਕੈਂਪੇਨ ਦੇ ਸਮਰਥਕ ਸੋ, ਤੇ ਅੱਜ ਜੋ ਖਬਰ ਆਈ ਹੈ ਉਹਦੇ ਵਿੱਚ ਪਤਾ ਚੱਲਿਆ ਹੈ ਕਿ 61.6% ਲੋਕਾਂ ਨੇ ਹਾਂ ਨਾਲ ਵੋਟ ਕਰਕੇ ਇਸ ਮੁਹਿੰਮ ਨੂੰ ਅੱਗੇ ਵਧਾਇਆ ਹੈ। ਪ੍ਰਧਾਨ ਮੰਤਰੀ ਨੇ ਅੱਜ ਵਾਅਦਾ ਕੀਤਾ ਹੈ ਸਾਰੇ ਦੇਸ਼ ਦੇ ਸਾਹਮਣੇ ਕਿ ਇਸ ਨੂੰ ਹੁਣ ਕਾਨੂੰਨ ਬਣਾਇਆ ਜਾਵੇਗਾ ਕ੍ਰਿਸਮਸ ਤੋਂ ਪਹਿਲਾਂ। ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਦੱਸੋ ਕਿ ਤੁਹਾਡਾ ਪਹਿਲਾ ਰਿਐਕਸ਼ਨ ਕਿਸ ਤਰ੍ਹਾਂ ਦਾ ਸੀ ਜਦੋਂ ਤੁਸੀਂ ਖਬਰ ਸੁਣੀ?
ਦੇਖੋ ਜੀ, ਜੋ ਪ੍ਰੋਗਰੈਸਿਵ ਸੋਸਾਇਟੀਜ਼ ਹੁੰਦੀਆਂ ਨੇ ਉੱਥੇ ਤੁਹਾਨੂੰ ਆਈਡੀਆ ਹੋ ਜਾਂਦਾ ਹੈ ਕਿ ਇਸ ਤਰ੍ਹਾਂ ਦੀ ਕੈਂਪੇਨ ਦੇ ਵਿੱਚ ਕਿ ਰਿਜ਼ਲਟ ਕੀ ਆਏਗਾ, ਤੇ ਇਸ ਲਈ ਜੋ ਰਿਜ਼ਲਟ 2/3 ਦੇ ਕਰੀਬ ਯੈਸ ਵੋਟ ਦੀ ਐਕਸਪੈਕਟੇਸ਼ਨ ਤਾਂ ਹੈਗੀ ਸੀ, ਤੇ ਇਸ ਲਈ ਮੇਰਾ ਜੋ ਰਿਐਕਸ਼ਨ ਸੀ ਉਹ ਸਹੀ ਸੀ ਕਿ ਜੋ ਅਸੀਂ ਸੋਚ ਰਹੇ ਸੀ ਜਾਂ ਜੋ ਕੈਂਪੇਨਰਸ ਜਾਂ ਜੋ ਸੋਸਾਇਟੀ ਦੇ ਵਿੱਚ ਪ੍ਰੋਗਰੈਸਿਵ ਇੰਟਲੈਕਚੁਅਲ ਸੋਚ ਰਹੇ ਸੀ ਉਹੀ ਹੋਇਆ ਬੇਸਿਕਲੀ।
ਤੁਸੀਂ ਹਮੇਸ਼ਾ ਹਾਂ ਕੈਂਪੇਨ ਦਾ ਸਾਥ ਦਿੱਤਾ ਹੈ, ਤੁਹਾਡਾ ਪਰਸਨਲ ਕੀ ਕਾਰਨ ਸੀ ਇਸ ਮੁਹਿੰਮ ਨੂੰ ਸਪੋਰਟ ਕਰਨ ਦਾ?
ਦੇਖੋ, ਮੇਰੇ ਹਿਸਾਬ ਨਾਲ ਜਿਸ ਤਰ੍ਹਾਂ ਮੈਂ ਕਿਹਾ ਕਿ ਮਾਡਰਨ ਪ੍ਰੋਗਰੈਸਿਵ ਸੋਸ਼ਲ ਸੋਸਾਇਟੀਜ਼ ਦੇ ਵਿੱਚ ਸਾਨੂੰ ਕਿਸੇ ਨੂੰ ਵੀ ਰਾਈਟ ਨਹੀਂ ਹੋਣਾ ਚਾਹੀਦਾ ਦੂਸਰੇ ਦੀ ਲਾਈਫ ਦੱਸਣ ਬਾਰੇ ਕਿ ਤੁਸੀਂ ਕੀ ਕਰੋ ਤੇ ਕੀ ਨਾ ਕਰੋ
ਜੀ।
ਤੇ ਸਾਨੂੰ ਮੂਵ ਕਰਨਾ ਪਏਗਾ ਮਾਡਰਨ ਥੋਟਸ ਦੇ ਨਾਲ। ਮਾਡਰਨ ਥੋਟ ਦਾ ਮਤਲਬ ਇਹ ਨਹੀਂ ਹੈ ਕਿ ਆਪਣੇ ਕਲਚਰ ਨੂੰ ਛੱਡ ਦੋ, ਪਰ ਕਲਚਰ ਜਦੋਂ ਦੂਸਰੇ ਲੋਕਾਂ ਦੀ ਲਾਈਫ ਨੂੰ ਇੰਟਰਫੇਅਰ ਕਰਕੇ ਤੇ ਉਹਨਾਂ ਨੂੰ ਤੰਗ ਕਰਨ ਵਾਲੇ ਪਾਸੇ ਜਾਵੇ ਤਾਂ ਕਲਚਰ ਨੂੰ ਚੇਂਜ ਹੋਣਾ ਪੈਂਦਾ। ਤੇ ਜਿਸ ਤਰ੍ਹਾਂ ਅਸੀਂ ਮਾਈਗ੍ਰੈਂਟ ਕੀਤੇ ਹੈ ਇੱਥੇ, ਤਾਂ ਜੋ ਲੋਕਲ ਸੋਸ਼ਲ ਵੈਲਫੇਅਰ ਤੇ ਪ੍ਰੋਗਰੈਸਿਵ ਕਲਚਰ ਹੈ ਉਹਨੂੰ ਅਡੋਪਟ ਕਰਨਾ ਵੀ ਸਾਡੀ ਜਿਹੜੀ ਜ਼ਿੰਮੇਵਾਰੀ ਬਣਦੀ ਹੈ। ਤੇ ਮੈਂ ਜਿਸ ਤਰ੍ਹਾਂ ਤੁਹਾਨੂੰ ਪਤਾ ਯੂਨੀਵਰਸਿਟੀ ਲੈਕਚਰ, ਮੈਂ ਸੋਸ਼ਲ ਰਿਸਰਚਰ ਹੈ, ਤੇ ਉਸ ਬੇਸ ਦੇ ਉੱਤੇ ਜਿਹੜਾ ਮੇਰਾ ਜਿਹੜਾ ਥੋਟ ਹੈ ਮੋਸਟਲੀ ਜਿਹੜੀ ਯੂਨੀਵਰਸਿਟੀ ਦੀ ਸਾਡੀ ਈਵਨ ਜਿਹੜੀ ਯੂਨੀਅਨ ਵੀ ਸੀ ਤਾਂ ਉਹਨਾਂ ਨੇ ਯੈਸ ਵੋਟ ਨੂੰ ਹੀ ਸਪੋਰਟ ਕੀਤਾ। ਮੈਂ ਕਿਸੇ ਵੀ ਯੂਨੀਵਰਸਿਟੀ ਲੈਕਚਰ ਨੂੰ ਜਾਂ ਰਿਸਰਚਰ ਨੂੰ ਨਹੀਂ ਮਿਲਿਆ ਜਿਹਨਾਂ ਨੇ ਕਿ ਨੋ ਨੂੰ ਪਬਲਿਕਲੀ ਸਪੋਰਟ ਕੀਤਾ ਹੋਵੇ
ਜੀ। ਤੇ ਹੁਣ ਅੱਗੇ ਵਧਦੇ ਹੋਏ, ਜਿਵੇਂ ਕਿ ਮੈਂ ਪਹਿਲਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਵਾਅਦਾ ਤਾਂ ਕੀਤਾ ਹੈ ਕਿ ਕ੍ਰਿਸਮਸ ਤੋਂ ਪਹਿਲਾਂ ਹੈ ਨਾ ਕਾਨੂੰਨ ਬਣ ਜਾਏਗਾ, ਤੇ 7 ਤਰੀਕ ਦਸੰਬਰ ਦੀ ਆਖਰੀ ਦਿਨ ਹੈ ਕਿ ਪ੍ਰੋਸੈਸ ਹੋ ਸਕਦਾ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਹੁਣ ਜਦਕਿ ਪੂਰੇ ਜਨਤਾ ਨੇ ਆਪਣੀ ਆਵਾਜ਼ ਸੁਣਾ ਦਿੱਤੀ ਹੈ ਤਾਂ ਹੁਣ ਇਹ ਬੜੇ ਆਰਾਮ ਨਾਲ ਕਾਨੂੰਨ ਬਣ ਜਾਵੇਗਾ ਕਿ ਅਜੇ ਵੀ ਅੜਚਨਾ ਪੈਦਾ ਹੋ ਸਕਦੀਆਂ ਨੇ ਸੰਸਦ ਦੇ ਵਿੱਚ?
ਹਾਂਜੀ, ਦੇਖੋ ਅਗਰ ਮੈਂ ਆਪਣਾ ਪੋਲੀਟੀਕਲ ਐਕਸਪੀਰੀਅੰਸ ਯੂਜ਼ ਕਰਾਂ ਤਾਂ ਜਿਸ ਤਰ੍ਹਾਂ ਯੈਸ ਵੋਟ ਜਿਹੜੀ ਆਈ ਹੈ ਉਹਦੇ ਵਿੱਚ ਬਹੁਤ ਸਾਰੇ ਲਿਬਰਲ ਵੋਟਰਸ ਨੇ ਵੀ ਯੈਸ ਕੀਤੀ ਹੈ,
ਤੇ
ਜੇ ਹੁਣ ਗਵਰਨਮੈਂਟ ਨੂੰ ਇਹ ਮੈਸੇਜ ਕਲੀਅਰ ਚਲਾ ਗਿਆ ਕਿ ਅਗਰ ਉਹ ਜਨਤਾ ਦੀ ਆਵਾਜ਼ ਦੇ ਅਗੇਂਸਟ ਜਾਂਦੇ ਆ ਤਾਂ ਉਹਨਾਂ ਨੂੰ ਇਲੈਕਟਰਲ ਜਿਹੜਾ ਨੁਕਸਾਨ ਵੀ ਹੋ ਸਕਦਾ, ਤੇ ਅਗਰ ਉਹ ਸਮਝਦਾਰ ਹੋਣਗੇ ਤਾਂ ਮੇਰੇ ਹਿਸਾਬ ਦੇ ਨਾਲ ਉਹ ਕੋਈ ਅੜਚਨ ਨਹੀਂ ਪਾਣਗੇ, ਬਟ ਅਦਰਵਾਈਜ਼ ਉਹਦੇ ਕੋਨਸੀਕੁਐਂਸਿਸ ਜਿਹੜੇ ਆ ਇਲੈਕਸ਼ਨ ਜਿਹੜੀ ਹੋ ਸਕਦਾ ਅਗਲੇ ਸਾਲ ਹੋ ਜਾਵੇ ਕਿਸੇ ਵੀ ਟਾਈਮ, ਤੇ ਉਸਨੂੰ ਦੇਖਦੇ ਹੋਏ ਉਹਨਾਂ ਕੋਲ ਹੋਰ ਕੋਈ ਚਾਰਾ ਨਹੀਂ ਹੈ ਇਸ ਨੂੰ ਕਾਨੂੰਨ ਬਣਾਉਣ ਦੇ ਤੋਂ ਇਲਾਵਾ
ਜੀ। ਬਹੁਤ ਬਹੁਤ ਧੰਨਵਾਦ ਜਸਵਿੰਦਰ ਜੀ ਸਾਡੇ ਨਾਲ ਅੱਜ ਗੱਲ ਕਰਨ ਲਈ।
ਬਹੁਤ ਬਹੁਤ ਧੰਨਵਾਦ ਜੀ।
ਸਾਡੇ ਨਾਲ ਇਸ ਵੇਲੇ ਟੈਲੀਫੋਨ ਲਾਈਨ ਤੇ ਜੁੜੇ ਨੇ ਗੁਰਪਾਲ ਸਿੰਘ ਜੀ, ਜਿਨ੍ਹਾਂ ਨਾਲ ਅਸੀਂ ਜਦੋਂ ਸਰਵੇਖਣ ਚੱਲ ਰਿਹਾ ਸੀ ਉਸ ਵੇਲੇ ਗੱਲ ਕੀਤੀ ਸੀ ਤੇ ਇਹਨਾਂ ਦੇ ਵਿਚਾਰ ਲਿੱਤੇ ਸਨ, ਤੇ ਉਸ ਵੇਲੇ ਇਹਨਾਂ ਨੇ ਸਾਨੂੰ ਦੱਸਿਆ ਸੀ ਕਿ ਇਹ ਨੋ ਕੈਂਪੇਨ ਦਾ ਸਾਥ ਦਿੰਦੇ ਹਨ, ਤੇ ਅੱਜ ਇਹਨਾਂ ਤੋਂ ਨਤੀਜਾ ਨਿਕਲਣ ਤੋਂ ਬਾਅਦ ਗੱਲਬਾਤ ਕਰਨ ਜਾ ਰਹੇ ਹਾਂ। ਬੜਾ ਨਿੱਘਾ ਸਵਾਗਤ ਹੈ ਗੁਰਪਾਲ ਜੀ ਸਾਡੇ ਪ੍ਰੋਗਰਾਮ ਦੇ ਵਿੱਚ। ਜੀ ਆਇਆਂ ਨੂੰ
ਸਤਿ ਸ੍ਰੀ ਅਕਾਲ ਪ੍ਰੀਤੀ ਜੀ, ਥੈਂਕਸ ਵੈਰੀ ਮਚ ਫੋਰ ਇਨਵਾਈਟਿੰਗ ਮੀ।
ਗੁਰਪਾਲ ਜੀ, ਨਤੀਜਾ ਨਿਕਲ ਗਿਆ ਹੈ, 61.6% ਲੋਕਾਂ ਨੇ ਹਾਂ ਵਿੱਚ ਵੋਟ ਕਰਕੇ ਇਸ ਮੁਹਿੰਮ ਨੂੰ ਅੱਗੇ ਵਧਾਇਆ ਹੈ, ਇਸ ਨਤੀਜੇ ਬਾਰੇ ਤੁਸੀਂ ਵੀ ਸੁਣਿਆ ਹੈ, ਕੀ ਤੁਹਾਡੇ ਰਿਐਕਸ਼ਨ ਹੈ, ਕੀ ਵਿਚਾਰ ਨੇ ਹੁਣ ਤੁਹਾਡੇ?
ਇਹਦੇ ਚ ਪਹਿਲਾਂ ਤਾਂ ਮੇਰਾ ਰਿਐਕਸ਼ਨ ਇਹ ਹੈ ਕਿ ਇਹ ਜਿਹੜਾ ਪ੍ਰੋਸੈਸ ਸੀਗਾ ਇਲੈਕਸ਼ਨ ਵੋਟਿੰਗ ਦਾ, ਇਟਸ ਏ ਵਿਨ ਆਫ ਅ ਡੈਮੋਕ੍ਰੈਟਿਕ ਪ੍ਰੋਸੈਸ। ਕੋਈ ਵੀ ਸਾਡਾ ਕੰਟਰੋਵਰਸ਼ੀਅਲ ਇਸ਼ੂ ਕਿਸੇ ਸਟੇਟ ਦੇ ਵਿੱਚ ਹੁੰਦਾ ਹੈ, ਸੋਸਾਇਟੀ ਦੇ ਵਿੱਚ ਹੁੰਦਾ, ਤਾਂ ਸਾਰਿਆਂ ਦੀ ਰਾਏ ਲੈ ਕੇ ਜੋ ਮੈਜੋਰਿਟੀ ਦਾ ਡਿਸੀਜਨ ਹੁੰਦਾ ਉਹ ਐਪਲੀਕੇਬਲ ਹੁੰਦਾ ਹੈ। ਤੇ ਹੁਣ ਯੈਸ ਵੋਟ ਆ ਗਈ ਹੈ, ਅਸੀਂ ਇਹਦਾ ਨਿੱਘਾ ਸਵਾਗਤ ਕਰਦੇ ਹਾਂ ਕਿਉਂਕਿ ਇਹ ਮੈਜੋਰਿਟੀ ਦਾ ਡਿਸੀਜਨ ਹੈ। ਐਂਡ ਆਲਦੋ ਮੇਰਾ ਜਿਹੜਾ ਪਰਸਨਲ ਓਪੀਨੀਅਨ ਹਲੇ ਵੀ ਉਹੀ ਹੈ, ਕਿਉਂਕਿ ਯੂ ਵੁੱਡ ਸੀ ਬਹੁਤ ਜਣਿਆਂ ਨੇ ਨੋ ਦੇ ਵਿੱਚ ਵੀ ਵੋਟਿੰਗ ਪਾਈ ਹੈ, ਪਰ ਮੈਜੋਰਿਟੀ ਜਿਹੜੀ ਹੈ ਉਹਨਾਂ ਨੇ ਯੈਸ ਵੋਟ ਕੀਤਾ, ਤੇ ਇਹਦੇ ਨਾਲ ਅਸੀਂ ਇਸ ਚੀਜ਼ ਇਸਦਾ ਬਹੁਤ ਵੈਲਕਮ ਕਰਦੇ ਹਾਂ। ਐਂਡ ਇੱਥੋਂ ਇਹ ਵੀ ਪਤਾ ਲੱਗਦਾ ਕਿ ਸਾਡੀ ਡੈਮੋਕ੍ਰੇਟਿਕ ਇੰਸਟੀਟਿਊਸ਼ਨ ਬਹੁਤ ਹੀ ਸਟਰੋਂਗ ਹੈ ਔਰ ਲੋਕੀ ਇਹਨੂੰ ਬਹੁਤ ਕੋਪਰੇਸ਼ਨ ਦੇ ਨਾਲ ਇਹਦੇ ਚ ਪਾਰਟੀਸਪੇਟ ਕਰਦੇ ਨੇ, ਜੋ ਕਿ ਸਾਨੂੰ ਪਤਾ ਲੱਗਦਾ 80% ਦੇ ਅਰਾਊਂਡ ਵੋਟਿੰਗ ਹੋਈ ਹੈ ਇਹਦੇ ਵਿੱਚ।
ਜੀ, ਜਿਸ ਸਮੇਂ ਮੁਹਿੰਮ ਚੱਲ ਰਹੀ ਸੀ ਉਸ ਸਮੇਂ ਅਸੀਂ ਵੇਖਿਆ ਸੀ ਕਿ ਕਈ ਲੋਕ ਹਿੰਸਕ ਤਰੀਕੇ ਨਾਲ ਵੀ ਪੇਸ਼ ਆ ਰਹੇ ਸਨ, ਹਾਂ ਤੇ ਨਾ ਕੈਂਪੇਨ ਵਾਲਿਆਂ ਦੇ ਵਿੱਚ ਕਾਫੀ ਅਣਬਣ ਚੱਲ ਰਹੀ ਸੀ। ਕੀ ਇਹ ਨਤੀਜਾ ਨਿਕਲਣ ਤੋਂ ਬਾਅਦ ਵੀ ਕਈ ਲੋਕ ਜੋ ਹਨ ਆਪਣਾ ਰੋਸ ਇਸ ਤਰੀਕੇ ਨਾਲ ਪ੍ਰਗਟਾ ਸਕਦੇ ਹਨ?
ਦੇਖੋ, ਉਹ ਚੀਜ਼ ਤਾਂ ਆ ਹੀ ਸਕਦੀ, ਉਹਦੇ ਵਿੱਚ ਤਾਂ ਕੋਈ ਡਿਨਾਇਲ ਨਹੀਂ ਹੈ ਕਿ ਜਿਹੜੇ ਇਸ ਨਤੀਜੇ ਤੋਂ ਖੁਸ਼ ਨਹੀਂ ਹਨ, ਜਿਹੜੇ ਲੋਕ ਪੁਰਾਣੇ ਟ੍ਰੈਡੀਸ਼ਨਲ ਮਾਈਂਡਡ ਹਨ ਜਾਂ ਮੈਂ ਵੀ ਹਾਂ, ਉਹ ਇਸ ਚੀਜ਼ ਤੋਂ ਫਰਸਟ੍ਰੇਸ਼ਨ ਆਪਣੀ ਸ਼ੋ ਕਰ ਸਕਦੇ ਨੇ, ਪਰ ਵਾਇਲੈਂਸ ਕਰਨ ਦਾ ਕੋਈ ਵੀ ਆਪਣੀ ਸਿਵਲਾਈਜ਼ ਸੋਸਾਇਟੀ ਦੇ ਵਿੱਚ ਕੋਈ ਉਹਦਾ ਸਥਾਨ ਨਹੀਂ ਹੈਗਾ, ਤੇ ਕਿਸੇ ਨੂੰ ਵੀ ਏਦਾਂ ਨਹੀਂ ਕਰਨਾ ਚਾਹੀਦਾ, ਕਿਉਂਕਿ ਨਾ ਐਵਰੀਬਡੀ ਮਸਟ ਐਕਸੈਪਟ ਕਿ ਇਹ ਜਿਹੜਾ ਨਤੀਜਾ ਆਇਆ ਹੈ ਸਾਡਾ ਮੈਜੋਰਿਟੀ ਡਿਸੀਜਨ ਹੈ, ਔਰ ਏਦਾਂ ਜਿਹੜੀ ਸੋਸਾਇਟੀ ਦੀ ਡਿਵੈਲਪਮੈਂਟ ਜਿਸ ਤਰੀਕੇ ਨਾਲ ਹੋ ਰਹੀ ਹੈ ਉਸਨੂੰ ਸਿਰ ਮੱਥੇ ਮੰਨਣਾ ਚਾਹੀਦਾ ਹੈ। ਬਾਕੀ ਜਿਹੜੇ ਸਾਡੇ ਇੰਸਟੀਟਿਊਸ਼ਨ ਨੇ, ਮੇ ਬੀ ਉਹਨਾਂ ਦਾ ਲੈਫਟ ਹੈ ਵੀ ਉਹ ਸਟਰੋਂਗ ਨਹੀਂ ਹੈਗੇ, ਉਹ ਆਪਣਾ ਜਿਹੜਾ ਓਪੀਨੀਅਨ ਹੈ ਜੋ ਆਪਣਾ ਮੁੱਦਾ ਹੈ ਪ੍ਰੋਪਰਲੀ ਕਨਵੇ ਨਹੀਂ ਕਰ ਸਕੇ। ਐਂਡ ਸਟ੍ਰੇਂਜਲੀ ਦੇਖੋ, ਜਿਹੜੇ ਐਲਜੀਬੀਟੀ ਜਿੰਨੀ ਪਾਪੂਲੇਸ਼ਨ ਹੈ, ਦੇ ਆਰ ਨੋਟ ਅ ਮੈਜੋਰਿਟੀ ਪੀਪਲ, ਜਿਹਨਾਂ ਨੇ ਵੋਟ ਪਾਈ ਹੈ, ਜਿਹਨਾਂ ਨੇ ਯੈਸ ਕਿਹਾ, ਦੇ ਆਰ ਸਟ੍ਰੇਟ ਪੀਪਲ, ਬਟ ਦੇ ਹੈਵ ਸਪੋਰਟਡ ਦਿਸ ਆਈਡੀਆ ਵੀ ਸੇਮ ਸੈਕਸ ਮੈਰਿਜ ਅਲਾਓ ਕਰਨਾ ਚਾਹੀਦਾ ਆਸਟ੍ਰੇਲੀਆ ਚ। ਇਹਦੇ ਵਿੱਚ ਇਟਸ ਓਕੇ, ਆਈ ਮੀਨ ਜੇ ਸਾਰਿਆਂ ਨੇ ਇਸ ਚੀਜ਼ ਨੂੰ ਐਕਸੈਪਟ ਕੀਤਾ ਹੈ, ਮੇ ਬੀ ਲੋਕਾਂ ਦਾ ਜਿਹੜਾ ਟ੍ਰੈਡੀਸ਼ਨਲੀ ਰਿਲੀਜੀਅਸ ਧਿਆਨ ਸੀਗਾ ਜਾਂ ਰਿਲੀਜੀਅਸ ਫੰਡਾਮੈਂਟਲ ਓਪੀਨੀਅਨ ਸੀਗੀ, ਉਸ ਤੋਂ ਬਾਹਰ ਆ ਕੇ ਇੱਕ ਬੈਲੈਂਸਡ ਉਹਨਾਂ ਨੇ ਓਬਜੈਕਟਿਵ ਨੂੰ ਐਕਸੈਪਟ ਕੀਤਾ ਹੈਗਾ। ਐਂਡ ਇਹਦਾ ਇੱਕ ਵੈਰੀ ਇੰਟਰਸਟਿੰਗ ਆਸਪੈਕਟ ਇਹ ਹੈ ਕਿ ਆਸਟ੍ਰੇਲੀਆ ਦਾ ਇੰਟਰਨੈਸ਼ਨਲੀ ਇਸ 'ਤੇ ਜਿਹੜਾ ਇੰਪੈਕਟ ਪਏਗਾ, ਬਹੁਤ ਸਾਰੇ ਦੇਸ਼ ਨੇ ਜਿੱਥੇ ਲੋਕਾਂ ਨੂੰ ਅੱਛੀ ਤਰ੍ਹਾਂ ਨਹੀਂ ਦੇਖਿਆ ਜਾਂਦਾ, ਜਿਹੜੇ ਕਿ ਗੇਜ਼ ਔਰ ਲੈਸਬੀਅਨਸ ਨੇ, ਉਹਨਾਂ ਨੂੰ ਥੋੜ੍ਹਾ ਜਿਹਾ ਹੇਟ ਕੀਤਾ ਜਾਂਦਾ, ਜਿਵੇਂ ਹੁਣ ਇੰਡੀਆ 'ਚ ਵੀ ਲੈ ਲਓ, ਪੀਪਲ ਆਰ ਨੋਟ ਰੀਅਲੀ ਓਪਨ ਅਬਾਊਟ ਦੇਅਰ
ਸੈਕਸ਼ੁਐਲਿਟੀ,
ਉਹ ਫਿਰ ਹੁਣ ਉਹਦੇ ਨਾਲ ਇਹ ਹੋਏਗਾ ਕਿ ਇਹਨਾਂ ਦੇਸ਼ਾਂ ਤੋਂ ਜਿਹੜੀ ਮਾਈਗ੍ਰੇਸ਼ਨ ਹੈ ਉਹ ਵਧੇਗੀ ਬਹੁਤ, ਮੈਨੂੰ ਇਹ ਲੱਗਦਾ, ਕਿਉਂਕਿ ਆਸਟ੍ਰੇਲੀਆ ਦਾ ਜਿਹੜਾ ਇੰਟਰਨੈਸ਼ਨਲ ਰੈਪੂਟੇਸ਼ਨ ਔਨ ਦ ਬੇਸ ਆਫ ਦਿਸ ਇਕੁਆਲਿਟੀ ਐਂਡ ਸੇਮ ਸੈਕਸ ਮੈਰਿਜ, ਉਹ ਬੜਾ ਅਫੈਕਟ ਕਰੇਗਾ। ਹੁਣ ਹੋ ਸਕਦਾ ਕੱਲ ਨੂੰ ਸਾਡੇ ਜਿਹੜੇ ਇੰਡੀਅਨ ਨੇ ਸੇਮ ਸੈਕਸ ਮੈਰਿਜ ਵਾਲੇ, ਦੋ ਲੜਕੇ ਜਾਂ ਦੋ ਲੜਕੀਆਂ ਵਿਆਹ ਕਰਕੇ ਇੱਥੇ ਆਸਟ੍ਰੇਲੀਆ 'ਚ ਐਪਲੀਕੇਸ਼ਨ ਫਾਈਲ ਕਰ ਦੇਣ, ਜੀ ਅਸੀਂ ਤਾਂ ਕਪਲ ਹਾਂ, ਸਾਨੂੰ ਵੀਜ਼ਾ ਦਿਓ, ਉਹ ਹੋਏਗਾ ਫਿਰ, ਅਤੇ ਉਹਦੇ ਨਾਲ ਇੱਕ ਦਿਸ ਇਜ਼ ਵਨ ਸੈੱਟ ਆਫ ਪੀਪਲ ਐਂਡ ਆਈ ਐਮ ਨੋਟ ਸ਼ੋਰ ਹਾਊ ਮੈਨੀ ਦੇ ਆਰ, ਉਹ ਇਕਨੋਮਿਕਲੀ ਤਾਂ ਇੱਕ ਕੰਟਰੀ ਨੂੰ ਉਹਦਾ ਬੈਨੀਫਿਟ ਬਹੁਤ ਹੋਣਾ। ਆਉਣ ਵਾਲੇ 10 ਸਾਲਾਂ ਤੱਕ ਇਹਦੇ ਰਿਜ਼ਲਟਸ ਪਤਾ ਲੱਗਣਗੇ ਵੀ ਇਹ ਜਿਹੜਾ ਕਨਸੈਪਟ ਹੈ ਕਿੰਨਾ ਸਕਸੈਸਫੁਲ ਹੋ ਰਿਹਾ ਹੈ।
ਹਾਲਾਂਕਿ ਪ੍ਰਧਾਨ ਮੰਤਰੀ ਨੇ ਪੂਰਾ ਵਾਅਦਾ ਕਰ ਦਿੱਤਾ ਹੈ ਸਾਰੇ ਦੇਸ਼ ਦੇ ਸਾਹਮਣੇ ਕਿ ਇਸ ਨੂੰ ਕਾਨੂੰਨ ਬਣਾਇਆ ਜਾਵੇਗਾ, 7 ਦਸੰਬਰ ਨੂੰ ਆਖਰੀ ਦਿਨ ਹੈ ਸੈਨੇਟ ਦਾ ਤੇ ਪਾਰਲੀਮੈਂਟ ਦਾ ਬੈਠਣ ਦਾ, ਕੀ ਹੁਣ ਇਹ ਰਸਤਾ ਪੂਰਾ ਸਾਫ਼ ਹੋ ਗਿਆ ਹੈ ਇਸ ਦਾ ਕਾਨੂੰਨ ਬਣਨ ਦਾ, ਕਿਉਂਕਿ ਅਜੇ ਵੀ ਇਸ ਨੂੰ ਸੈਨੇਟ ਵਿੱਚ ਲਿਜਾਇਆ ਜਾਏਗਾ ਤੇ ਇਸ ਦੇ ਦੁਆਰਾ ਲੋਕ ਆਪਣੀ ਵੋਟਿੰਗ ਪਾਉਣਗੇ ਸੈਨੇਟ ਦੇ ਵਿੱਚ, ਕੀ ਹੁਣ ਲੱਗਦਾ ਹੈ ਕਿ ਜਦ ਪਬਲਿਕ ਨੇ ਆਪਣੀ ਆਵਾਜ਼ ਸੁਣਾ ਦਿੱਤੀ ਹੈ ਤੇ ਹੁਣ ਸਿਆਸਤਦਾਨ ਇਸ ਨੂੰ ਨਹੀਂ ਰੋਕ ਸਕਦੇ ਕਿ ਅਜੇ ਵੀ ਕੋਈ ਰੁਕਾਵਟ ਪੈਦਾ ਹੋ ਸਕਦੀ ਹੈ?
ਦੇਖੋ ਜੀ, ਇਸ ਵੇਲੇ ਤਾਂ ਹੁਣ ਸਿਆਸਤਦਾਨਾਂ ਨੂੰ ਇਹਨੂੰ ਰੋਕਣਾ ਨਹੀਂ ਚਾਹੀਦਾ, ਕਿਉਂਕਿ ਇਹ ਹੁਣ ਸਰਵਸੰਮਤੀ ਵਾਲਾ ਡਿਸੀਜਨ ਹੋ ਗਿਆ, ਲੇਬਰ ਪਾਰਟੀ ਨੇ ਵੀ ਇਹਨੂੰ ਐਕਸੈਪਟ ਕੀਤਾ। ਹੁਣ ਲਿਬਰਲ ਦੇ ਵਿੱਚ ਜਿਹੜੀ ਕੁਐਸਚਨ ਸੀਗੇ ਪਾਰਟੀ ਦੇ ਵਿੱਚ ਇੰਟਰਨਲੀ, ਹੁਣ ਉਸ ਪਾਰਟੀ ਨੂੰ ਵੀ ਐਕਸੈਪਟ ਕਰਨਾ ਪੈਣਾ, ਅਦਰਵਾਈਜ਼ ਇਟ ਵਿਲ ਹੈਵ ਰੈਮੀਫਿਕੇਸ਼ਨਸ ਔਨ ਦੀ ਗਵਰਨਮੈਂਟ ਐਜ਼ ਅ ਹੋਲ। ਆਈ ਥਿੰਕ ਇਹ ਪਾਸ ਹੋ ਜਾਣਾ ਚਾਹੀਦਾ, ਮੈਨੂੰ ਲੱਗਦਾ ਨਹੀਂ ਕਿ ਕੋਈ ਵੀ ਪਾਰਟੀ ਦੇ ਵਿੱਚ ਕੋਈ ਅੜਚਨ ਹੁਣ ਪੈਦਾ ਕਰੇਗੀ।
ਬਹੁਤ ਬਹੁਤ ਧੰਨਵਾਦ ਜੀ ਆਪਣੇ ਸਮੇਂ ਲਈ।
ਥੈਂਕ ਯੂ ਪ੍ਰੀਤੀ ਜੀ, ਥੈਂਕ ਯੂ ਵੈਰੀ ਮੱਚ।
SBS ਪੰਜਾਬੀ ਪ੍ਰੋਗਰਾਮ ਦੀ ਪੇਸ਼ਕਾਰੀ ਸੁਣਨ ਲਈ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡਾ ਪ੍ਰੋਗਰਾਮ ਰੋਜ਼ਾਨਾ ਰਾਤ ਦੇ 9 ਵਜੇ ਤੋਂ 10 ਵਜੇ ਤੱਕ ਲਾਈਵ ਸੁਣ ਸਕਦੇ ਹੋ, ਆਪਣੀ ਸਹੂਲਤ ਅਨੁਸਾਰ ਸਾਡੀ ਵੈਬਸਾਈਟ ਦੁਆਰਾ ਜਾਂ ਫਿਰ SBS ਯੋਰ ਲੈਂਗੁਏਜ ਐਪ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ SBS.com.au/punjabi ਤੇ ਜਾਓ।